जन्म जो पूत ना पावे कहां तवन का भेद बतावे। निर्मल नाम सुधा पर पूरन सुद्रम प्रगतिम आगर गहर गंभीर अथा अथवद सुबर सदा सब विद रत्नागर संत मराल करें कंतूहल तिन जम त्रास मिट्यो दुख सागर। कल जुगे दुर ते दूर कर बैको दर्शन गुरु सगल सुख सागर। कल जुगे दुर ते दूर कर बैको दर्शन गुरु सगल सुख सागर। सतनाम श्री वाहिगुरु जीओ सोहला राग गौड़ी बीती महला पहला एक ओंकार सतगुरु प्रसाद। जय घर कीरत आखिए करते का होए विचारो इत घर गावो सोहला सिवरो सिरजन हारो। तुम गावो मेरे निर्भो का सोहला हों वारी जित सोहले सदा सुख होए रहाओ। नित नित जीड़े समालियन देखेगा देवन हार तेरे दाने कीमत ना पवे इस दाते कौन सुमार। संबत साहा लिखिया मिलकर पाओ तेल देहो सजनो असीसड़िया होवे साहिब सुमेल। घर घर ए हो पहुचा सदड़े नित पवन सदन हारा सिमरिए नानक से दे आवन। घर घर ए हो पहुचा सदड़े नित पवन सदन हारा सिमरिए नानक से देह आवन। वाहिगुरु जी का खालसा वाहिगुरु जी की फतह। सन्मानयोग गुरु प्रसाद सिंह जीओ नितनेम की बाणिया देखों कीर्तन सुहेला भी एक नितनेम की बाणी है जिसनों नित पढ़ना सिख लई लाजमी करार दिता है। पंज बाणियां दा नितनेम जिथे अमृत वेले दा रहराज साहब शाम दा राग होने तो पहले जो नित दी रचना सतगुरु ने सानू दिती है वो ये बाणी है। इस बाणी दा नाम है सोहेला। सोहले के अखरी अर्थ ने खुशी दे गीत मंगल दे गीत। ਜਿਹਨੂੰ ਸੰਸਕ੍ਰਿਤ ਦੇ ਕਹਿੰਦੇ ਨੇ ਮੰਗਲ ਗੀਤ, ਉਹਦਾ ਹੀ ਪ੍ਰਾਕਿਰਤ ਬ੍ਰਿਜ ਜਾਂ ਪੰਜਾਬੀ ਰੂਪ ਹੈ ਸੋਹਲੇ ਦੇ ਗੀਤ। ਘਰ ਵਿੱਚ ਕਿਧਰੇ ਵਿਆਹ ਹੈ ਤਾਂ ਜੋ ਗੀਤ ਪੜ੍ਹੇ ਜਾਂਦੇ ਨੇ ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਮੰਗਲ ਗੀਤ ਨੇ, ਖੁਸ਼ੀ ਦੇ ਗੀਤ। ਅਤੇ ਪੰਜਾਬੀ ਬ੍ਰਿਜ ਇਹਦੇ ਵਿੱਚ ਕਹਿੰਦੇ ਨੇ ਸੋਹਿਲਾ ਹੈ, ਖੁਸ਼ੀ ਦੇ ਗੀਤ। ਸੋਹਿਲੇ ਦਾ ਆਖਰੀ ਅਰਥ ਖੁਸ਼ੀ ਦੇ ਗੀਤ, ਖੁਸ਼ੀ ਦੀਆਂ ਧੁਨਾਂ, ਖੁਸ਼ੀ ਦਾ ਸੰਗੀਤ, ਖੁਸ਼ੀ ਦੀ ਵਾਰਤਾਲਾਪ। ਤੋ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀਆਂ ਦੇ ਬਕਾਇਦਾ ਨਾਮ ਨੇ, ਇਸ ਬਾਣੀ ਦਾ ਵੀ ਨਾਮ ਹੈ ਸੋਹਿਲਾ। ਰਾਗ ਗੌੜੀ ਹੈ, ਪਰ ਸਤਿਗੁਰ ਨੇ ਗੌੜੀ ਦੇ ਨਾਲ ਦੀਪਕੀ ਜੋੜਿਆ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੌੜੀਆਂ ਕਈ ਪ੍ਰਕਾਰ ਦੀਆਂ ਨੇ, ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਚੇਤੀ ਜਾਂ ਫਿਰ ਸ਼ੁੱਧ ਗੌੜੀ, ਜਿਹਦੇ ਨਾਲ ਚੇਤੀ, ਪੂਰਬੀ ਜਾਂ ਦੀਪਕੀ ਨਹੀਂ ਜੁੜਿਆ ਹੋਇਆ। ਗੌੜੀ ਰਾਗ ਦੇ ਇਤਨੇ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਨੇ ਅਤੇ ਕਦੀ ਸੰਗੀਤ ਦੇ ਪੱਖ ਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜ੍ਹਿਆ ਜਾਏ, ਸਮਝਿਆ ਜਾਏ ਤਾਂ ਇਹ ਵੀ ਇੱਕ ਵੱਖ ਗਿਆਨ ਹੈ ਅਤੇ ਆਪਣੀ ਇੱਕ ਧਾਰਾ ਰੱਖਦੀ ਹੈ। ਅਨੇਕਾਂ ਤਰ੍ਹਾਂ ਦੇ ਰਾਗ ਰਾਗਨੀਆਂ ਦਾ ਬੋਧ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬਾਣੀ ਦੇ ਰਾਹੀਂ ਦਿੰਦੇ ਨੇ। ਅਤੇ ਇੱਕ ਖਾਸ ਗੱਲ ਹੈ ਕਿ ਪਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੋਇਆ ਗੀਤ ਰਾਹੀਂ ਹੋਇਆ, ਸੰਗੀਤ ਰਾਹੀਂ ਹੋਇਆ। ਸਵਾਲ ਇਹ ਨਹੀਂ ਸੀ ਕਿ ਉਸ ਮਨੁੱਖ ਕੋਲ ਬੌਧਿਕ ਵਿੱਦਿਆ ਹੈ ਸੀ ਜਾਂ ਨਹੀਂ, ਉਹਨੇ ਆਮ ਜਗਤ ਦਾ ਗਿਆਨ ਹਾਸਲ ਕੀਤਾ ਸੀ ਜਾਂ ਨਹੀਂ, ਲੇਕਿਨ ਜਦ ਉਸਨੇ ਨਾਮ ਜਪਿਆ, ਭਜਨ ਕੀਤਾ ਹੈ, ਤਾਂ ਪਰਮਾਤਮਾ ਜਦ ਉਸਦੇ ਅੰਦਰੋਂ ਪ੍ਰਗਟ ਹੋਇਆ ਅਤੇ ਪਰਮਾਤਮਾ ਜਦ ਵੀ ਬੋਲਿਆ ਉਹ ਗੀਤ ਵਿੱਚ ਬੋਲਿਆ, ਸੰਗੀਤ ਵਿੱਚ ਬੋਲਿਆ। ਚੌਕ ਵਿੱਚ ਬੈਠ ਕੇ ਜੁੱਤੀਆਂ ਗੰਢਣ ਵਾਲਾ ਰਵਿਦਾਸ ਰਾਮ ਦੀ ਧੁਨ ਵਿੱਚ ਮਸਤ ਹੋਇਆ, ਰਾਮ ਉਸਦੇ ਅੰਦਰੋਂ ਪ੍ਰਗਟ ਹੋਇਆ ਗੀਤ ਰਾਹੀਂ, ਸੰਗੀਤ ਰਾਹੀਂ। ਵਰਨਾ ਇਸ ਜੁੱਤੀਆਂ ਗੰਢਣ ਵਾਲੇ ਨੇ ਨਾ ਕਿਸੇ ਕੋਲ ਸੰਗੀਤ ਸਿੱਖਿਆ ਅਤੇ ਨਾ ਗੀਤ ਸਿੱਖਿਆ। ਪਰਮਾਤਮਾ ਬੋਲਿਆ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਸਤਨਾਮ ਅਤੇ ਕੈਸੋ ਦੀ ਧੁਨ ਵਿੱਚ ਮਸਤ ਹੋਏ ਭਗਤ ਕਬੀਰ ਅਤੇ ਸਾਰੀ ਸਾਰੀ ਰਾਤ ਇਸ ਧੁਨ ਨੂੰ ਅਲਾਪ ਦੇ ਰਹੇ। ਕੈਸੋ ਕੈਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਨਤ ਕੇ ਕੂਕਨੇ ਕਦੇ ਕੇ ਸੁਣੇ ਪੁਕਾਰ। ਤੋ ਕੇਸੋ ਦੀ ਧੁਨ ਅਲਾਪਦਿਆਂ ਅਲਾਪਦਿਆਂ ਕਬੀਰ ਦੇ ਅੰਦਰ ਕੇਸੋ ਪ੍ਰਗਟ ਹੋ ਗਿਆ, ਸਤਨਾਮ ਪ੍ਰਗਟ ਹੋ ਗਿਆ। ਪਰ ਪ੍ਰਗਟ ਹੋਇਆ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਵਰਨਾ ਖੱਡੀ 'ਤੇ ਬੈਠ ਕੇ ਦਿਨ ਭਰ ਕੱਪੜਾ ਬੁਣਨ ਵਾਲੇ ਨੇ ਕਿਸੇ ਤੋਂ ਗੀਤ ਨਹੀਂ ਸਿੱਖਿਆ, ਕਿਸੇ ਤੋਂ ਸੰਗੀਤ ਨਹੀਂ ਸਿੱਖਿਆ। ਘਰ ਘਰ ਦੇ ਤਰ੍ਹਾਂ ਤਰ੍ਹਾਂ ਦੇ ਨੀਵੇਂ ਕੰਮ ਕਰਨ ਵਾਲੇ ਸੈਣ ਨਾਈ ਨੇ ਕਿਸੇ ਕੋਲ ਗੀਤ ਅਤੇ ਸੰਗੀਤ ਨਹੀਂ ਸੁਣਿਆ ਅਤੇ ਨਾ ਸਿੱਖਿਆ। ਪਰ ਜਦ ਪਰਮਾਤਮਾ, ਜਦ ਖਸਮ ਉਹਦੇ ਅੰਦਰੋਂ ਪ੍ਰਗਟ ਹੋਇਆ ਤਾਂ ਗੀਤ ਦੇ ਰਾਹੀਂ ਹੋਇਆ, ਸੰਗੀਤ ਦੇ ਰਾਹੀਂ ਹੋਇਆ। ਦੁਨੀਆਂ ਦੇ ਤਮਾਮ ਧਾਰਮਿਕ ਗ੍ਰੰਥ ਕਰੀਬਨ ਕਰੀਬਨ ਗੀਤ ਦੇ ਚਣੇ ਜਾਂ ਸੰਗੀਤ ਦੇ ਚਣੇ, ਕੋਈ ਸਿਰਫ ਗੀਤ ਦੇ ਚਣੇ ਅਤੇ ਕੁਛ ਗੀਤ ਅਤੇ ਸੰਗੀਤ ਦੋਹਾਂ ਵਿੱਚ ਮਿਸ਼ਰਤ ਨੇ। ਸਮੁੱਚਾ ਸੂਫੀ ਕਲਾਮ ਗੀਤ ਦੇ ਚ, ਅਤੇ ਸੂਫੀਆਂ ਨੇ ਆਪਣੇ ਤਰਜ਼ ਦੇ ਇੱਕ ਸੰਗੀਤ ਨੂੰ ਜਨਮ ਵੀ ਦਿੱਤਾ ਹੈ ਜਿਹਨੂੰ ਕਵਾਲੀ ਸੰਗੀਤ ਕਹਿੰਦੇ ਨੇ। ਇਹ ਸੂਫੀਆਂ ਦੀ ਦੇਣ ਹੈ। ਹਿੰਦੁਸਤਾਨ ਦੇ ਜੋ ਸੂਫੀਆਂ ਦਾ ਵਰਗ ਕਾਫੀ ਬਹੁਤ ਵੱਡੀ ਤਾਦਾਦ ਵਿੱਚ ਰਿਹਾ ਹੈ, ਉਹਨਾਂ ਨੇ ਇੱਕ ਤਰ੍ਹਾਂ ਦੇ ਸੰਗੀਤ ਨੂੰ ਜਨਮ ਦਿੱਤਾ ਜਿਹਨੂੰ ਕਵਾਲੀ ਕਹਿੰਦੇ ਨੇ, ਸੂਫੀਆਂ ਦੀ ਦੇਣ ਹੈ। ਇਸਲਾਮ ਵਿੱਚ ਭਾਵੇਂ ਰਾਗ ਦੀ ਬੰਦਿਸ਼ संगीत की बंदिश प्रतीता की जाए रब परमात्मा जद भी प्रगट होता है वो संगीत राही होता गीत राही होता है। तो इस्लामी शरा नूं मनण वाले बंदे भी उठदी होई अंतर आत्मिक इस संगीत की धुन नूं रोक नहीं सके। तो समुचे सूफी फकीरां ने कवाली तरस के संगीत नूं जन्म दिता। कुरान दियां आयतां भी गीत दे उतरियां ने, शायरी है, बकायदा कविता है। दुनिया भर के सिरमौर सन और हिंदुस्तान के सारे भगत आलम से अवतारी पुरुष जब भी उन्होंने कुछ ब्रह्म के बोल बोले ने, गीत देख बोले ने, संगीत देख बोले, कुछ गीत देख बोले ने, पर कुछ ऐसे ने गीत ते संगीत दोहां च बोले ने। जो गीत ते संगीत देख बोले ने उन्हां विच गुरु नानक का नाम सिरमौर है, सब तो अगे है। क्योंकि पातशाह अगले नूं समझांदे भी गीत राही ने, संगीत राही ने, किसी नूं कुछ समझाना भी है, दसना भी है, तो मरदानिया रबाब छेड़ बाणी आई है। मरदाना साथ देंदा है, रबाब वजांदा है, गाउंदे गुरु नानक आप ने। ये दुनिया का पहला रहबरी पुरुष है जो गा गा के करते पुरख नाल जुड़े है, कि जिहदे अंदरों गा के ते कविता दे राही करते पुरख ने अपना प्रगटावा किया, जिसने जगत नू समझाया है संगीत दी धुन नाल ते गीत नाल। पर गीत ते संगीत गहरे प्राणा दी तल विचों निकले है। इस तरह का गीत, इस तरह का संगीत कभी पुराना नहीं होता, क्योंकि परमात्मा पुराना नहीं, ते परमात्मा दे तल तो निकलिया होया गीत संगीत कभी पुराना नहीं होता। तो मैं इस तरह एक ते आम बोलचाल की भाषा है, एक इशारिया की है, एक भाषा है गीत की, संगीत की। कुछ तो ऐसी भाषा है जो सिर्फ इशारे ही ने, हाथों के या सिर के या अख नाल कुछ इशारे ने, पर इशारियां की पहुँच बहुत लंबी नहीं है। थोड़ी गल्लां दे इशारे किए जा सकते हैं, हाँ की जा सकती है, ना की जा सकती है, कुछ होर दिशा बारे या किसी वस्तु बारे इशारा किया जा सकता है, लंबा चौड़ा ज्ञान नहीं। फिर कुछ बोल के समझना ते समझाना। तीसरी भाषा है गीत दी, संगीत दी। इस भाषा नूं जन्म दिता है सतपुरशां ने, अवतारी पुरशां ने, भगत जना ने। ते गुरु नानक दे घर विच गीत संगीत दा खास दर्जा, खास गल है। इत्थे ते करते पुरख नाल जुड़ना भी है तो गा के जुड़ना है, गीता राही जुड़ना है, संगीत राही जुड़ना है। नाम एक भौजल पार परे जो गावे प्रभ के गीत, गाउंदियां ही गाउंदियां तू भौजल तो पार हो सकदा। ते साहिब कहिंदे गुरु घर दे उत्ते बस यही जोग है, यही बंदगी है, जोग बनिया तेरा कीर्तन गावी। तो इस बाणी का नाम मेरे पातशाह ने रखा है सोहिला। सोहिले का मतलब खुशी दे गीत, आनंद दे गीत। तो हुण आप दी ज्ञात वास्ते अर्ज करा, मृतक ते मरे हुए प्राणी ते पिता ते धर दे गए तां अक्सर कीर्तन सोहिला बाद दे पड़ गए। ते एक ख्याल जम गया, बैठ गया सिख जगत दे कि कीर्तन सोहले का संबंध भी मौत नाल है, मृत्यु नाल है। लेकिन मैं अर्थ करा सोहले के अखरी अर्थ ने खुशी दे गीत, मंगल दे गीत, पर इनू मौत नाल क्यों जोड़िया गया? कोई मर जाए किसी नू चिता ते रखी है ते फिर कीर्तन सोहला पढ़िया जाता, किसी प्राणी का चलाना ते मृतक भोग दे उत्ते कीर्तन सोहला पढ़िया जाता। दरअसल इस तरह की बाणी का नाम सोहिला भाव खुशी दे गई। जिंदगी उदों ही सफल समझनी चाहिए है जिस दिन मौत खुशी बनी है। अगर मौत रोना है, मौत भय है, मौत चिंता है, मौत बोझ है, मौत नूं भुलाया जा रहा है, जिंदगी व्यर्थ है, जिंदगी खास नहीं इस मनुख की। जीवन अकारक जा रहा है, जीवन व्यर्थ जा रहा है। जिंदगी उसे ही मनुख की सफल मनी जाती है जिस दिन मौत सोहेला बन जाए, मौत खुशी बन जाए, मौत आनंद बन जाए। तो मौत आनंद किसकी बन गई है? मैं थोड़ी जी भूमिका ही थोड़े सामने रख रहा हाँ, क्योंकि शब्द के करीबन करीबन मौत का भी जिक्र है और इस वास्ते इस बाणी को मृतक प्राणी के संबंध में पढ़ते हैं। तो हिंदुस्तान किसी को खत्म करना हो आम बंदे कुछ इस ढंग भी कहते हैं बे इसका तो कीर्तन सोहिला पढ़ना भाव इस खत्म करना क्योंकि भी लोगों ने गल बना ली धारणा बन गई है कि कीर्तन सोहिला मौत की बाणी मृतु की बाणी और मृतक पर पढ़ी जाती है। लेकिन सोहिला शब्द बड़ा कीमती है, खुशी सोहिला खुशी आनंद मंगल गीत खुशी दे गीत। दरअसल जीवन उस दिन ही सफल समझना चाहिए जिस दिन मौत खुशी बन गई है। जिस मरने से जग डरे मेरे मन आनंद, जिस दिन मौत आनंद बन जाए, जिस दिन मौत सोहिला बन जाए, जिस दिन मौत खुशी बन जाए, तो समझ लेना जिंदगी सफल हो गई। क्योंकि जिंदगी तो कोई उच्ची जिंदगी मिल गई है, इस जीवन तो कोई होर उच्चा परम जीवन मिल गया। मौत दुख है, मौत भुलाई जा रही है, मौत गम है, मौत बोझ है, मौत सोग है, तो समझ लो जिंदगी भी सोग है, ये जिंदगी भी बोझ है, ये जीवन भी कुछ नहीं है। सतगुरु देव जी महाराज इस बाणी के राही यही कुछ समझा रहे हैं। तो मनुख के जहन के अक्सर जो बोझ है वह मौत का ही है। यह गल वक्री है कि मौत कई तरह की मनी गई है, शरीरक मौत, मानसिक मौत, रूहानी मौत, समाजिक मौत, आर्थिक मौत, राजनीतिक मौत। शास्त्रकारों ने मौत कई पक्ष की मनी है। समाजिक मौत, घर में कोई कलंक लग गया है, कोई घटना इस ढंग की घट गई है, लोग कहने इस बंदे की समाजिक तौर पर मौत हो गई, समाज में किसी रुतबा नहीं मिलने लगा, ये रह गया बिरादरी दे समाज दे खत्म हो गया। जिस तरह मुर्दा नहीं उठता, हुण ये लख भी कोशिश करे समाज में थां नहीं मिलनी, बिरादरी दे सन्मान नहीं पा सकेगा। राजनीतिक मौत, असी दुनिया के ही अनेक इस ढंग के राजनीतिक लीडर वेख सकते हैं जिन्हों की सियासी दुनिया में बिल्कुल मौत हो गई है, मौजूद ने, लेकिन किसी वक्त इन्हों का नाम का नगारा बजता, इन्हों के नाम की बोलबाला से कोई राजनीतिक सम्मेलन इन्हों की होने तो बिना संपूर्ण नहीं मनिया जाता। तो अज किसी राजनीतिक सम्मेलन में उन्हों का नाम नहीं, कोई जिक्र नहीं, कोई गल नहीं। इस तरह के बंदे मौजूद ने जिन्हों वेख के सियाने कहते हैं राजनीतिक तौर पर मौत हो गई, खत्म हो गया। ये हम लखवी पापड़ वेलन राजनीतिक दुनिया में अपना थान नहीं प्राप्त कर सकते। इस तरह के पुरुष हिंदुस्तान अनेक ही ने जिन्हों का किसी वक्त राजनीतिक दुनिया बड़ा बोलबाला से। हर मुल्क इस तरह के पुरुष आते हैं, तो हर मुल्क अनेक पुरुषों की राजनीतिक पद्धर से मौत हो जाती है। शरीरक मौत, चलते हुए श्वास रुक गए हैं, मौत आउंदे हुए फुरने रुक गए ने, आउंदी हुई विचारा रुक गई ने। मानसिक मौत जिन्हों असी पागल कह देंगे, दिमागी मौत है, वो एक फुरने ते ही रुक गया। पागल एक गल दे ते ही रुक गया, उसके अंदर विचारां दा तांता नहीं चलता, उसके अंदर विचार आउंदे जाउंदे नहीं ने, एक विचार ते ही रुक गया उसका दिमाग, एक ही थां ते रुक गया। जैसे श्वास रुक गए तो बंदा खत्म, विचार रुक गए तो दिमाग खत्म, मन खत्म, इनू मानसिक मौत कहते। पागल तन करके जिंदा है, मन करके मरिया हुआ। पागल शरीर करके जिंदा है, दिमागी तल से मुड़ता है, खत्म है। फिर एक रूहानी मौत मनते हैं कि याद बनी रहे, चिंतन चलता रहे, रसना उसका जप करती रहे, जिंदगी है। ना उसका चिंतन चले तो मौत है, जिसमें सतगुरु कहते हैं आखा जीवा बिसरे मर जाओ। मरणं बिसरण गोविंदे जीवणं हर नाम ध्यावणे। गुरु अर्जन देव जी महाराज, मौत है ए, मर जाना है ए, कि मरणं बिसरण गोविंदे, गोविंद नूं भुल जाइए कि मौत है, रूहानी मौत है, संबंध टूट जाता है मौत दे। जिन्हों भुल जाइए तो भी संबंध टूट गया। थोड़ा किस किस नाल संबंध जुड़िया होया है? जिदी याद है, जो भुल गया है उसका कोई संबंध नहीं, उसका कोई रिश्ता नहीं। प्यो पुत्र नूं अगर भुल गया है संबंध टूट गया, पुत्र प्यो नूं अगर भुल गया है रिश्ता टूट गया, गल खत्म। भरा भरा नूं भुल गया है संबंध टूट गया, रिश्ता टूट गया। पति पत्नी नूं भुल गया है या पत्नी पति को भुल गई है, रिश्ता टूट गया। रिश्ते याद दे आते हैं, संबंध याद दे आते हैं। जिन्हों भुल जाइए संबंध टूट गया, किसी वस्तु को भुल जाइए संबंध टूट गया, किसी व्यक्ति को भुल जाइए संबंध टूट गया। तो जे परमात्मा को भुल जाइए तो संबंध टूट गया, गुरु को भुल जाइए तो संबंध टूट गया। इस वास्ते धर्म की जिहड़ी गहरी साधना है, उसे याद पे खड़ी है, याद करो। सिमरन के अखरी अर्थ ने याद, भी याद करो। पर कहिंदे ने मन जिसनों पकड़े ना, ते मन जिसनों अपना ना समझे, ते मन जिसनों नेड़े ना मने, उन्हें याद करना बहुत औखा, बहुत औखा, बार बार भुलेगा। ते जिहनूं मन मन लवे, जिन्हों मन पकड़ लवे, जिसनों मन नेड़े समझे, वो ऐसा मन विच वसदा है, उन्हों भुलाना बड़ा औखा हो जाता। कुछ गल्लां ऐसियां गहरे अंदर वस जांदियां ने, भुलानियां बड़ियां औखियां ने, ते कुछ गल्लां इतनियां उपर उपर रहिंदियां ने, उन्हां नूं याद करना बड़ा औखा। बहुत जोर दई है तां वी भुल जांदे। मैं अर्ज करां, संसार नूं भुलाना बड़ा औखा है, निरंकार नूं याद करना बड़ा औखा है। संसार बहुत गहरे तल दे नहीं भुलता, निरंकार उपर उपर है, मनुख के गहरे तल विच नहीं, निक्की जिहियां गल दे नाल भी भुल जाता, रोज भुल जाता है, बार बार भुलता है। इस वास्ते सिमरन की जिहड़ी साधना है, याद करन की जिहड़ी साधना है, ते मन दे आसरे ते खड़ी है, उहनूं याद करना है। जिन्हों याद करिए संबंध जुड़ता है, जिन्हों भुल जाइए संबंध टूट जाता है। रिश्ते होने दे नहीं आते, रिश्ते याद दे आते हैं। यह गल वक्री है कि राजनीतिक दुनिया में, समाजिक दुनिया में, बाहर की दुनिया में जो रिश्ते मने जाते हैं वो खून के रिश्ते मने जाते हैं। धार्मिक दुनिया में इस तरह के रिश्तों को कोई महानता नहीं दी गई। रिश्ता याद का है, रिश्ता सिमरन का है। अगर कह दईए खून का ही रिश्ता सब तो वड्डा होंदा है, तो किवें करने फिर गुरु का रिश्ता तो कुछ भी ना होया। गुरु नाल साडा कोई खून का रिश्ता नहीं, गुरु नानक नाल, गुरु गोबिंद सिंह जी दे नाल साडा की खून का रिश्ता, गुरु ग्रंथ साहब दे नाल साडा की खून का रिश्ता हो सकता है। तो जे कह दईए सब तो वड्डा खून का ही रिश्ता होंदा है, तो फिर गुरु का रिश्ता, परमात्मा का रिश्ता इत्थे फिर कुछ भी नहीं है, क्योंकि साडा खूनी रिश्ता नहीं है। ਤੇ ਹੁਣ ਦਾ ਸੰਬੰਧ ਨਹੀਂ ਹੈ, ਤੇ ਹੁਣ ਦਾ ਸੰਬੰਧ ਕੋਈ ਵੱਡਾ ਸੰਬੰਧ ਨਹੀਂ ਆਉਂਦਾ। ਇੰਨੀ ਮਿਹਨਤ ਕਰਨੀ, ਹੁਣ ਹੁਣ ਦਾ ਵੈਰੀ ਵੀ ਹੋ ਜਾਂਦਾ, ਪਿਓ ਪੁੱਤਰ ਦਾ ਵੈਰੀ ਹੋ ਜਾਂਦਾ, ਪੁੱਤਰ ਪਿਓ ਦਾ ਵੈਰੀ ਹੋ ਜਾਂਦਾ, ਭਰਾ ਭਰਾ ਦਾ ਵੈਰੀ ਹੋ ਜਾਂਦਾ। ਸੰਸਾਰ ਦਾ ਇਤਿਹਾਸ ਪੜ੍ਹ ਕੇ ਵੇਖੋ, ਔਰੰਗਜ਼ੇਬ ਨੇ ਪਿਓ ਨੂੰ ਕੈਦ ਕੀਤਾ, ਭਰਾਵਾਂ ਨੂੰ ਕਤਲ ਕਰ ਦਿੱਤਾ, ਔਰ ਬਾਅਦ ਵਿੱਚ ਜਦ ਉਸਨੇ ਦੇਖਿਆ ਕਿ ਮੇਰਾ ਪੁੱਤਰ ਜੋ ਹੈ ਬਗਾਵਤ ਕਰਨ ਲੱਗਾ, ਤਾਂ ਉਸਨੇ ਪੁੱਤਰ ਨੂੰ ਵੀ ਕੈਦ ਕਰ ਦਿੱਤਾ ਸੀ। ਬਹਾਦਰ ਸਾਹਿਬ ਨੂੰ ਪਿਓ ਨੂੰ ਕੈਦ ਕੀਤਾ, ਪੁੱਤਰ ਨੂੰ ਵੀ ਕੈਦ ਕੀਤਾ, ਭਰਾ ਮਾਰ ਦਿੱਤੇ। ਖੂਨ ਦਾ ਰਿਸ਼ਤਾ ਪਿਓ ਨਾਲ ਵੀ ਹੈ, ਖੂਨ ਦਾ ਰਿਸ਼ਤਾ ਭਰਾਵਾਂ ਨਾਲ ਵੀ ਹੈ, ਖੂਨ ਦਾ ਰਿਸ਼ਤਾ ਪੁੱਤਰਾਂ ਨਾਲ ਵੀ ਹੈ, ਪਰ ਰਿਸ਼ਤਾ ਕੀ ਮੈਨੇ ਰੱਖਦਾ? ਕੁਛ ਵੀ ਨਹੀਂ। ਇੱਕ ਨੂੰ ਜੇਲ੍ਹ ਵਿੱਚ ਪਾਇਆ, ਇੱਕ ਨੂੰ ਕਤਲ ਕਰ ਦਿੱਤਾ, ਅਤੇ ਫਿਰ ਜਿਸ ਨੂੰ ਲਫ਼ਤੇ ਜ਼ਿਕਰ ਕਹਿੰਦੇ ਨੇ ਪੁੱਤਰ, ਉਹਨੂੰ ਵੀ ਜੇਲ੍ਹ ਵਿੱਚ ਪਾ ਦਿੱਤਾ। ਖੂਨ ਦਾ ਰਿਸ਼ਤਾ ਕੋਈ ਮਹਾਨ ਨਹੀਂ ਆਉਂਦਾ। ਬਾਬੇ ਪ੍ਰਿਥੀ ਚੰਦ ਅਤੇ ਗੁਰੂ ਅਰਜਨ ਦੇਵ ਜੀ ਦਾ ਖੂਨ ਦਾ ਰਿਸ਼ਤਾ ਹੈ। ਦੋ ਭਰਾ ਨੇ, ਗੁਰੂ ਅਰਜਨ ਦੇਵ ਜੀ ਛੋਟੇ ਨੇ, ਬਾਬਾ ਪ੍ਰਿਥੀ ਚੰਦ ਜੀ ਵੱਡੇ ਨੇ। ਅਤੇ ਜੇ ਖੂਨ ਦੇ ਰਿਸ਼ਤੇ ਨੂੰ ਮਹਾਨ ਮੰਨ ਲਈਏ ਤਾਂ ਬਹੁਤ ਵੱਡਾ ਰਿਸ਼ਤਾ ਹੈ। ਪਰ ਬਾਬਾ ਪ੍ਰਿਥੀ ਚੰਦ ਆਖਰੀ ਦਮ ਤੱਕ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਕਰਦਾ ਰਿਹਾ, ਜਹਾਂਗੀਰ ਦੇ ਕੰਨ ਭਰਦਾ ਰਿਹਾ, ਸੁਲੀ ਖਾਨ ਨੂੰ ਉਹ ਚੜਾ ਕੇ ਲਿਆਇਆ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਤੇ ਪੂਰਨ ਤੌਰ 'ਤੇ ਹਮਲਾ ਕਰਾਉਣ ਦੀ ਕੋਸ਼ਿਸ਼ ਕੀਤੀ, ਔਰ ਝਗੜਦਾ ਰਿਹਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਵੀ, ਆਪਣੇ ਪਿਤਾ ਨਾਲ ਵੀ। ਸਤਿਗੁਰੂ ਉਸਦਾ ਜ਼ਿਕਰ ਵੀ ਕਰਦੇ ਨੇ, ਗੁਰੂ ਰਾਮਦਾਸ ਜੀ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ। ਵੀ ਇੱਥੇ ਪਾਪ ਕਰਦਾ, ਪਿਓ ਨਾਲ ਝਗੜਦਾ, ਮਾਂ ਨਾਲ ਝਗੜਦਾ, ਸਾਰਾ ਦਿਨ ਝਗੜਾ ਪਾਉਂਦਾ, ਇੱਥੇ ਪਾਪ ਹੈ। ਸਿਰਫ ਇਤਨਾ ਹੀ ਨਹੀਂ ਕਿ ਮਾਤਾ ਪਿਤਾ ਨਾਲ ਝਗੜਦਾ ਸੀ, ਬਾਅਦ ਵਿੱਚ ਭਰਾ ਨਾਲ ਝਗੜਦਾ ਰਿਹਾ, ਗੁਰੂ ਅਰਜਨ ਦੇਵ ਜੀ ਨਾਲ ਰੱਜ ਕੇ ਝਗੜਦਾ ਰਿਹਾ। ਸੁਲੀ ਖਾਨ ਨੂੰ ਚੜਾ ਕੇ ਲਿਆਇਆ, ਬਹੁਤ ਲੰਬਾ ਚੌੜਾ ਲਾਓ ਲਸ਼ਕਰ ਵੀ, ਰਿਸ਼ਤਾ ਤੇ ਖੂਨ ਦਾ ਹੈ, ਕੋਈ ਸੰਬੰਧ ਨਹੀਂ। ਖੂਨ ਦਾ ਰਿਸ਼ਤਾ ਕੋਈ ਮਹਾਨ ਨਹੀਂ ਹੈ। ਮੇਰੇ ਪੜ੍ਹਨ ਤੇ ਸੁਣਨ ਵਿੱਚ ਐਸਾ ਵੀ ਆਇਆ ਕਿ ਵਿਗਿਆਨਿਕ ਲੋਕਾਂ ਨੇ ਨਕਲੀ ਖੂਨ ਵੀ ਬਣਾ ਦਿੱਤਾ ਔਰ ਅਸਲੀ ਖੂਨ ਦੀ ਤਰ੍ਹਾਂ ਕੰਮ ਕਰਦਾ। ਖੂਨ ਕਈਆਂ ਦਾ ਮੇਲ ਖਾ ਜਾਂਦਾ, ਹੋਸਪਿਟਲ ਵਿੱਚ ਬੋਤਲਾਂ ਭਰੀਆਂ ਪਈਆਂ ਨੇ ਅਤੇ ਕਈਆਂ ਦਾ ਖੂਨ ਮੇਲ ਖਾ ਜਾਂਦਾ, ਚੜਾ ਦਿੰਦੇ। ਖੂਨ ਦਾ ਰਿਸ਼ਤਾ ਕੋਈ ਵੱਡਾ ਰਿਸ਼ਤਾ ਨਹੀਂ, ਪ੍ਰਾਕਿਰਤਿਕ ਰਿਸ਼ਤਾ ਹੈ, ਪਦਾਰਥ ਦਾ ਰਿਸ਼ਤਾ, ਕੋਈ ਵੱਡਾ ਰਿਸ਼ਤਾ ਨਹੀਂ। ਰਿਸ਼ਤਾ ਹੈ ਯਾਦ ਦਾ, ਰਿਸ਼ਤਾ ਹੈ ਦਿਲ ਦਾ, ਸੰਬੰਧ ਹੈ ਯਾਦ ਦਾ, ਸੰਬੰਧ ਹੈ ਦਿਲ ਦਾ। ਭਰਾ ਭਰਾ ਨੂੰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ। ਪਿਓ ਪੁੱਤਰ ਨੂੰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ। ਭੈਣ ਭਰਾ ਨੂੰ ਭੁੱਲ ਗਈ ਹੈ, ਇਹ ਭਰਾ ਭੈਣ ਨੂੰ ਭੁੱਲ ਗਿਆ, ਸੰਬੰਧ ਟੁੱਟ ਗਿਆ। ਸੰਬੰਧ ਯਾਦ ਦੇ ਆਉਂਦੇ ਨੇ, ਸੰਬੰਧ ਦਿਲ ਦੇ ਆਉਂਦੇ ਨੇ। ਅਤੇ ਸਿੱਖ ਗੁਰੂ ਨੂੰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ। ਭਗਤ ਭਗਵਾਨ ਨੂੰ ਭੁੱਲ ਗਿਆ, ਪਰਮਾਤਮਾ ਨੂੰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ। ਇਸ ਵਾਸਤੇ ਤੇ ਆਖਿਆ ਗਿਆ, ਸਿਮਰਨ ਕਰ ਭਾਵ ਯਾਦ ਕਰ, ਤਾਂ ਕਿ ਤੇਰਾ ਰਿਸ਼ਤਾ ਜੁੜੇ ਅਕਾਲ ਪੁਰਖ ਨਾਲ, ਤਾਂ ਕਿ ਰਿਸ਼ਤਾ ਜੁੜੇ ਗੁਰੂ ਦੇ ਨਾਲ। ਅਤੇ ਗੁਰੂ ਨਾਲ ਤੇ ਸਾਡਾ ਖੂਨ ਦਾ ਰਿਸ਼ਤਾ ਉਂਝ ਵੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਬੇਦੀ ਕੁਲਭੂਸ਼ਣ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋਢੀ ਪਰਿਵਾਰ ਦੇ ਚ ਨੇ, ਇਸ ਤਰ੍ਹਾਂ ਦੇ ਖੂਨ ਦੇ ਰਿਸ਼ਤੇ ਨੂੰ ਸਤਿਗੁਰਾਂ ਨੂੰ ਕੋਈ ਮਹਾਨਤਾ ਵੀ ਨਹੀਂ ਦਿੱਤੀ, ਜਾਤ ਪਾਤ ਨੂੰ ਕੋਈ ਮਹਾਨਤਾ ਵੀ ਨਹੀਂ ਦਿੱਤੀ, ਸਰੀਰ ਨੂੰ ਕੋਈ ਮਹਾਨਤਾ ਵੀ ਨਹੀਂ ਦਿੱਤੀ, ਸ਼ਬਦ ਨੂੰ ਮਹਾਨਤਾ ਦਿੱਤੀ ਹੈ। ਅਤੇ ਸੰਬੰਧ ਤਾਂ ਜੁੜੇਗਾ ਜੇ ਸ਼ਬਦ ਯਾਦ ਹੈ, ਬਾਣੀ ਯਾਦ ਹੈ, ਗੁਰੂ ਯਾਦ ਹੈ, ਅਕਾਲ ਪੁਰਖ ਯਾਦ ਹੈ। ਜੋ ਯਾਦ ਦੇ ਵਿੱਚ ਵਸਿਆ ਹੋਇਆ ਉਹਦੇ ਨਾਲ ਸੰਬੰਧ ਜੁੜਿਆ ਹੋਇਆ। ਅਤੇ ਹੁਣ ਤਾਂ ਇਸ ਗੱਲ ਨਾਲ ਵਿਗਿਆਨਕ ਸਹਿਮਤ ਹੋ ਗਏ ਨੇ, ਜਿਹਨੂੰ ਬਹੁਤ ਯਾਦ ਕਰੀਏ ਅਗਲਾ ਵੀ ਯਾਦ ਕਰਨ ਲੱਗ ਪੈਂਦਾ, ਔਰ ਇਸ ਤਰੀਕੇ ਨਾਲ ਸੰਬੰਧ ਜੁੜਦਾ। ਅਚਨ ਤੇ ਕਈ ਦਫ਼ਾ ਮਨੁੱਖ ਕਹਿ ਦਿੰਦਾ, ਅੱਜ ਤੇ ਫਲਾਣਾ ਬੜਾ ਯਾਦ ਆ ਰਿਹਾ। ਅਗਰ ਉਸੇ ਸਮੇਂ ਉਸ ਬੰਦੇ ਨੂੰ ਵੀ ਪੁੱਛ ਲਿਆ ਜਾਏ ਜਾਂ ਕਿਸੇ ਤਰੀਕੇ ਨਾਲ ਇਹ ਸਾਰੀ ਜਾਣਕਾਰੀ ਹਾਸਿਲ ਕਰ ਲਈ ਜਾਏ ਤਾਂ ਇੱਕ ਗੱਲ ਸਪੱਸ਼ਟ ਹੋ ਰਹੀ ਹੋਵੇਗੀ, ਉਹ ਵੀ ਯਾਦ ਕਰਨੀ, ਵਰਨਾ ਹੋ ਨਹੀਂ ਸਕਦਾ। ਇੱਕ ਯਾਦ ਕਰੇ ਉਹਦੀਆਂ ਤਰੰਗਾਂ ਦੂਜੇ ਤੱਕ ਪਹੁੰਚਦੀਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਤੂੰ ਨਿਮਖ ਮਾਤਰ ਗੁਰੂ ਨੂੰ ਯਾਦ ਕਰ, ਗੁਰੂ ਬਾਰ ਬਾਰ ਤੈਨੂੰ ਯਾਦ ਕਰੇਗਾ। ਤੂੰ ਇੱਕ ਕਦਮ ਗੁਰੂ ਦੇ ਮਾਰਗ ਤੇ ਚੱਲ, ਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਤੈਨੂੰ ਲਵੇਗਾ। ਚਰਨ ਸਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਆਗੇ ਹੋਏ ਲੇਟ ਹੈ। ਤੋ ਮੈਂ ਇਸ ਤਰ੍ਹਾਂ ਸੰਬੰਧ ਯਾਦ ਦੇਣਾ, ਰਿਸ਼ਤੇ ਯਾਦ ਦੇਣਾ, ਬੁਲਾਇਆ ਵੀ ਜਾ ਸਕਦਾ। ਭੁੱਲ ਗਏ ਪਰਮਾਤਮਾ ਨੂੰ, ਸਾਡੀ ਤਰਫੋਂ ਸੰਬੰਧ ਟੁੱਟ ਗਿਆ, ਭਾਵੇਂ ਉਹਦੀ ਤਰਫੋਂ ਸੰਬੰਧ ਜੁੜਿਆ ਹੋਇਆ, ਕਿਉਂਕਿ ਉਸ ਤੋਂ ਬਿਨਾਂ ਅਸੀਂ ਹੋ ਨਹੀਂ ਸਕਦੇ, ਉਸ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ। ਪਰ ਸਾਡੀ ਤਰਫੋਂ ਸੰਬੰਧ ਟੁੱਟ ਗਿਆ ਕਿਉਂਕਿ ਭੁੱਲ ਗਿਆ। ਸਾਡੀ ਤਰਫੋਂ ਗੁਰੂ ਨਾਲ ਸੰਬੰਧ ਟੁੱਟ ਜਾਂਦਾ ਅਗਰ ਅਸੀਂ ਭੁੱਲ ਜਾਂਦੇ। ਇਸ ਵਾਸਤੇ ਧਰਮ ਦੀ ਸਾਰੀ ਸਾਧਨਾ ਯਾਦ ਤੇ ਖੜੀ ਹੈ। ਤੇ ਮੈਂ ਫਿਰ ਅਰਜ਼ ਕਰਾਂ, ਹੁਣ ਦਾ ਰਿਸ਼ਤਾ ਕੋਈ ਮਹਾਨ ਨਹੀਂ ਆਉਂਦਾ, ਰਾਜਨੀਤਿਕ ਦੁਨੀਆਂ ਸਮਾਜਿਕ ਦੁਨੀਆਂ ਵਿੱਚ ਹੁਣ ਦੇ ਰਿਸ਼ਤੇ ਨੂੰ ਮਾਨਤਾ ਦਿੰਦੇ ਨੇ, ਲੇਕਿਨ ਲੰਬੀ ਚੌੜੀ ਖੋਜ ਤੋਂ ਬਾਅਦ ਜਿਹੜੀ ਗੱਲ ਸਪੱਸ਼ਟ ਹੋਈ ਹੈ, ਹੁਣ ਦਾ ਰਿਸ਼ਤਾ ਕੋਈ ਵੱਡਾ ਨਹੀਂ। ਕੰਸ ਸ਼੍ਰੀ ਕ੍ਰਿਸ਼ਨ ਦਾ ਮਾਮਾ ਹੈ, ਲੇਕਿਨ ਕ੍ਰਿਸ਼ਨ ਦੇ ਹੁਣ ਦਾ ਪਿਆਸਾ ਰਿਹਾ। ਰਿਸ਼ਤਾ ਖੂਨ ਦਾ, ਗੱਲ ਤੇ ਕੁਛ ਵੀ ਨਹੀਂ ਬਣਦਾ। ਔਰ ਖੂਨ ਦਾ ਰਿਸ਼ਤਾ ਦਸ਼ਰਥ ਤੇ ਰਾਮ ਦਾ ਹੈ, ਕੈਕਈ ਤੇ ਰਾਮ ਦਾ ਹੈ, ਪਰ ਵਗਤ ਦੀ ਗੱਲ ਹੈ ਰਾਮ ਨੂੰ ਬਨਵਾਸ ਦਿੱਤਾ ਜਾਵੇ। ਔਰ ਇਹ ਬਹੁਤ ਵੱਡੇ ਲੰਬੇ ਚੌੜੇ ਇਤਿਹਾਸ ਨੂੰ ਛਾਣ ਬੀਣ ਕੇ ਦੇਖਿਆ ਗਿਆ, ਖੂਨ ਦੇ ਰਿਸ਼ਤੇ ਦੀ ਮਹਾਨਤਾ ਨਹੀਂ ਹੈ, ਦਿਲ ਦੇ ਰਿਸ਼ਤੇ ਦੀ ਮਹਾਨਤਾ। ਦਿਲ ਕਿਹਨੂੰ ਯਾਦ ਕਰ ਰਿਹਾ? ਦਿਲ ਜਿਸ ਨੂੰ ਮਹਾਨ ਮੰਨ ਲੈਂਦਾ ਹੈ, ਦਿਲ ਜਿਸ ਨੂੰ ਅਹਿਮ ਮੰਨ ਲੈਂਦਾ ਹੈ, ਦਿਲ ਜਿਸ ਨੂੰ ਆਪਣਾ ਮੰਨ ਲੈਂਦਾ ਹੈ, ਉਹਨੂੰ ਯਾਦ ਕਰਦਾ ਹੈ। ਪਰ ਰਿਸ਼ਤਾ ਜੁੜਿਆ ਰਹਿੰਦਾ, ਸੰਬੰਧ ਜੁੜਿਆ ਰਹਿੰਦਾ। ਸਤਿਗੁਰ ਦੀ ਬਾਣੀ ਕਹਿੰਦੀ ਹੈ, ਇੱਕ ਬੰਦਾ ਐਸਾ ਹੈ ਕਿ ਰੱਬ ਨੂੰ ਓਪਰਾ ਸਮਝ ਲੈਂਦਾ, ਇਸ ਵਾਸਤੇ ਰੱਬ ਦੀ ਯਾਦ ਨਹੀਂ ਆਉਂਦੀ, ਬਾਰ ਬਾਰ ਭੁੱਲਦਾ, ਬਥੇਰਿਆਂ ਨਾਲ ਸੰਬੰਧ ਜੁੜ ਜਾਂਦਾ, ਰੱਬ ਨਾਲ ਨਹੀਂ ਜੁੜਦਾ। ਇਸ ਵਾਸਤੇ ਕਹਿੰਦੇ ਨੇ, ਸੰਸਾਰ ਨੂੰ ਭੁਲਾਉਣਾ ਬੜਾ ਔਖਾ ਹੈ, ਕਿਉਂਕਿ ਦਿਲ ਦਾ ਹਿੱਸਾ ਹੈ, ਯਾਦ ਦਾ ਹਿੱਸਾ ਹੈ। ਅਤੇ ਨਿਰੰਕਾਰ ਨੂੰ ਯਾਦ ਕਰਨਾ ਬੜਾ ਔਖਾ ਹੈ, ਕਿਉਂਕਿ ਉਹ ਦਿਲ ਦਾ ਹਿੱਸਾ ਨਹੀਂ, ਯਾਦ ਦਾ ਹਿੱਸਾ ਨਹੀਂ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤਕਨ ਚਨਸੰ ਹੇਤ ਵਜਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਹੈ ਹੀ ਪਰਾਇਆ, ਉਹ ਪਰਾਇਆ, ਯਾਦ ਕਿਸ ਤਰ੍ਹਾਂ ਆਵੇ? ਤੋ ਮੈਂ ਇਸ ਤਰ੍ਹਾਂ ਸੰਬੰਧ ਯਾਦ ਦੇ ਨੇ। ਮ੍ਰਿਤੂ ਨਾਲ ਵੀ ਸੰਬੰਧ ਟੁੱਟ ਜਾਂਦਾ ਹੈ, ਮੌਤ ਹੋ ਗਈ ਸੰਬੰਧ ਟੁੱਟ ਜਾਂਦਾ ਹੈ, ਕਿਸੇ ਨੂੰ ਭੁੱਲ ਗਏ ਸੰਬੰਧ ਟੁੱਟ ਗਏ। ਸਿਰਫ ਮੌਤ ਨਾਲ ਵੀ ਸੰਬੰਧ ਨਹੀਂ ਟੁੱਟਦੇ, ਭੁੱਲ ਜਾਣ ਨਾਲ ਵੀ ਸੰਬੰਧ ਟੁੱਟ ਜਾਂਦੇ। ਇਸ ਵਾਸਤੇ ਜਿਹਨੂੰ ਬੰਦਾ ਭੁੱਲ ਜਾਂਦਾ ਹੈ, ਤੇ ਬੰਦਾ ਸਾਫ਼ ਕਹਿ ਦਿੰਦਾ ਮੇਰੇ ਭਾਣੇ 'ਚ ਮਰ ਗਿਆ, ਸਾਫ਼ ਕਹਿ ਦਿੰਦਾ, ਜ਼ੁਬਾਨੀ ਵੀ ਕਹਿ ਦਿੰਦਾ, ਮੇਰੇ ਬਾਣੇ 'ਤੇ ਫਲਾਣਾ ਮਰ ਗਿਆ, ਗੱਲ ਖਤਮ, ਕਿਉਂਕਿ ਮੇਰੀ ਯਾਦ ਦਾ ਹਿੱਸਾ ਹੀ ਨਹੀਂ ਰਿਹਾ, ਮੇਰੇ ਚੇਤੇ ਦਾ ਹਿੱਸਾ ਹੀ ਨਹੀਂ ਰਿਹਾ, ਉਹ ਮੇਰੇ ਮਨ ਦਾ ਹਿੱਸਾ ਹੀ ਨਹੀਂ ਰਿਹਾ, ਮੇਰੇ ਬਾਣੇ ਉਹ ਮਰ ਗਿਆ, ਖਤਮ ਹੋ ਗਿਆ। ਤੋ ਰਿਸ਼ਤੇ ਸਾਰੇ ਯਾਦ ਦੇ ਨੇ। ਅਤੇ ਮੈਂ ਅਰਜ਼ ਕਰਾਂ, ਭੈ ਸਾਰਾ ਮੌਤ ਦਾ ਹੈ, ਅਤੇ ਜਿਸ ਦਿਨ ਮੌਤ ਸੁਹੇਲਾ ਬਣ ਜਾਏ, ਮੌਤ ਖੁਸ਼ੀ ਬਣ ਜਾਏ, ਸਮਝ ਲਓ ਇਸ ਬੰਦੇ ਦਾ ਆਇਆ ਜਗਤ 'ਤੇ ਸਫਲ ਹੋ ਗਿਆ, ਇਸ ਬੰਦੇ ਦਾ ਆਇਆ ਸੰਸਾਰ 'ਤੇ ਸਫਲ ਹੋ ਗਿਆ। ਕਿਉਂ? ਮੌਤ ਸੁਹੇਲਾ ਬਣ ਗਈ, ਮੌਤ ਕੀਰਤਨ ਸੁਹੇਲਾ ਬਣ ਗਈ, ਸੁਹੇਲਾ ਖੁਸ਼ੀ ਦੇ ਗੀਤ, ਆਨੰਦ ਦੇ ਗੀਤ, ਮੌਤ ਆਨੰਦ ਬਣ ਗਈ ਹੈ। ਕਿਆ ਬਣ ਜਾਂਦੀ ਹੈ? ਕਬੀਰ ਕਹਿ ਰਹੇ ਨੇ, ਜਿਸ ਮਰਣੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਣੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਰਣੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤ ਪਾ ਲਈ ਲੇਖੇ ਸਾਸ ਗਿਰਾਸ। ਮੌਤ ਨੂੰ ਯਾਦ ਕਰੇ ਬੰਦਾ ਅਤੇ ਜੀਵਨ ਨੂੰ ਭੁੱਲੇ, ਧਰਮ ਦਾ ਇਹ ਉਪਦੇਸ਼ ਕਿਉਂ ਹੈ? ਬਹੁਤ ਸਾਰੇ ਤਾਰਕਿਕ, ਬਹੁਤ ਸਾਰੇ ਦਾਰਸ਼ਨਿਕ ਇਸ ਪਹਿਲੂ ਦੀ ਨਿੰਦਾ ਕਰਦੇ ਨੇ ਵੀ ਜੀਵਨ ਨੂੰ ਭੁੱਲੀਏ। ਲੰਬੀ ਚੌੜੀ ਖੋਜ ਤੋਂ ਬਾਅਦ ਇੱਕ ਗੱਲ ਸਪੱਸ਼ਟ ਹੋਈ ਹੈ ਕਿ ਬਾਰ ਬਾਰ ਜੀਵਨ ਦੀ ਯਾਦ ਕ੍ਰੋਧ ਨੂੰ ਵਧਾਉਂਦੀ ਹੈ, ਲੋਭ ਨੂੰ ਵਧਾਉਂਦੀ ਹੈ, ਜੀਵਨ ਦੀ ਯਾਦ ਕਾਮ ਨੂੰ ਵਧਾਉਂਦੀ ਹੈ, ਜੀਵਨ ਦੀ ਯਾਦ ਅਹੰਕਾਰ ਨੂੰ ਵਧਾਉਂਦੀ ਹੈ, ਵਾਸਨਾ ਨੂੰ ਜਨਮ ਦਿੰਦੀ ਹੈ, ਤ੍ਰਿਸ਼ਨਾ ਨੂੰ ਜਨਮ ਦਿੰਦੀ ਹੈ। ਬਾਰ ਬਾਰ ਜਿਸ ਨੂੰ ਜੀਵਨ ਦੇ ਤੇ ਆ ਰਿਹਾ, और जीवन जिसकी धारणा में बार बार वड्डा हो रहा है उसका लोभ वड्डा होता जाएगा, अहंकार वड्डा होता जाएगा, उसका क्रोध वड्डा होता जाएगा, क्योंकि जीवन बहुत वड्डा है। उसने समझे बार बार याद आ रहा है, जीवन ही याद आ रहा है, तो जीवन उस वास्ते बहुत महान है, बहुत वड्डा है, असीम है। तो प्रलब्ध की तो सीमा होती है, तो क्रोध का फिर जन्म होगा इतना, क्योंकि जीवन बहुत वड्डा मन लिया है मनुख ने, असीम से प्रलब्ध की सीमा। तो असीम जीवन के नाल सीमित प्रलब्ध का तालमेल नहीं बैठेगा, क्रोध का जन्म होगा, इतों क्रोध पैदा होगा। कारण जीवन की धारणा बहुत वड्डी तो प्रलब्ध बहुत छोटी, अंदरों क्रोध पैदा होगा। जीवन बहुत वड्डा है तो अहंकार बहुत वड्डा, जीवन बहुत वड्डा है तो लोभ बहुत वड्डा। जितना याद करते जाओ, याद करते जाओ जिंदगी नूं, जिंदगी चेते रहे, जीवन ही चेते रहे, तो विकार चेते रहेंगे, लोभ चेते रहेगा, वासना चेते रहेगी, क्रोध उत्पन्न होवेगा, अहंकार उत्पन्न होवेगा। लंबी चौड़ी साधना तो बाद जिहड़े गुर सतपुरशां नूं लभे ने उहनां नूं इह कहना पिया, ऐ बंदे तू मौत चेते रख, पहला मरण कबूल, जीवन की खड़ आस, होए सबन की रेन का, तो आओ हमारे पास। जिन्हों मौत चेते है, बार बार चेते है, लोभ छोटा हो जाएगा या खत्म हो जाएगा। जिन्हों मौत चेते है या बार बार चेते